ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹੱਲਾ ਪੰਜਵਾ ਨਿਰਤਕ ਕਉ ਪਾਇਓ ਤਨ ਸਾਸਾ ਬਿਛੁਰਤ ਆਨ ਮਿਲਾਇਆ ਪਸੂ ਪਰੇਤ ਮੁਗਦ ਭਏ ਸਰੋਤੇ ਹਰ ਨਾਮਾ ਮੁਖ ਗਾਇਆ ਮਿਰਤਕ ਕਉ ਪਾਇਓ ਤਨ ਸਾਸਾ ਬਿਛੁਰਤ ਆਨ ਮਿਲਾਇਆ ਪਸੂ ਪਰੇਤ ਮੁਗਦ ਭਏ ਸਰੋਤੇ ਹਰ ਨਾਮਾ ਮੁਖ ਗਾਇਆ ਪੂਰੇ ਗੁਰ ਕੀ ਦੇਖ ਵਡਾਈ ਤਾਂ ਕੀ ਕੀਮਤ ਕਹਿਣ ਨਾ ਜਾਈ ਰਹਾਉ ਦੁਖ ਸੋਗ ਕਾ ਢਾਹਿਓ ਡੇਰਾ ਆਨੰਦ ਮੰਗਲ ਬਿਸਰਾਮਾ ਮਨ ਬਾਂਛਤ ਫਲ ਮਿਲੇ ਅਚਿੰਤਾ ਪੂਰਨ ਹੋਏ ਕੰਮ ਇਹ ਸੁਖ ਆਗੈ ਮੁਖ ਉਜਲ ਮਿਟ ਗਏ ਆਵਣ ਜਾਣੇ ਨਿਰਭਾਉ ਭਏ ਹਿਰਦੈ ਨਾਮ ਵਸਿਆ ਆਪਣੇ ਸਤਿਗੁਰ ਕੈ ਮਨ ਭਾਣੇ ਉਠਤ ਬੈਠਤ ਹਰ ਗੁਣ ਗਾਵੈ ਦੁਖ ਦਰਦ ਭ੍ਰਮ ਭਾਗਾ ਕਹੋ ਨਾਨਕ ਤਾਂ ਕੇ ਪੂਰ ਕਰਮਾ ਜਾਂ ਕਾ ਗੁਰ ਚਰਨੀ ਮਨ ਲਾਗਾ ਉਠਤ ਬੈਠਤ ਹਰ ਗੁਣ ਗਾਵੈ ਦੁਖ ਦਰਦ ਭ੍ਰਮ ਭਾਗਾ ਕਹੋ ਨਾਨਕ ਤਾਂ ਕੇ ਪੂਰ ਕਰਮਾ ਜਾਂ ਕਾ ਗੁਰ ਚਰਨੀ ਮਨ ਲਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਤਸਲ ਕਰੁਣਾ ਨਿਧਾਨ ਜੁਗੋ ਜੁਗ ਅਟਲ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਵਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਆਪ ਜੀ ਬਹੁਤ ਵਡਭਾਗੀ ਹੋ ਜੋ ਧਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਸਫਲਿਆਂ ਬਣਾ ਰਹੇ ਹੋ। ਸਾਧ ਸੰਗਤ ਜੀ, ਅੱਜ ਦਾ ਇਹ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਪੰਚਮ ਗੁਰਦੇਵ ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਵਿੱਚ ਸੱਚੇ ਪਾਤਸ਼ਾਹ ਜੀ ਨੇ ਇਹ ਜ਼ਿਕਰ ਕੀਤਾ ਹੈ, ਪੂਰੇ ਗੁਰ ਕੀ ਦੇਖ ਵਡਾਈ ਤਾਂ ਕੀ ਕੀਮਤ ਕਹਿਣ ਨਾ ਜਾਈ। ਮਹਾਰਾਜ ਫਰਮਾਉਂਦੇ ਹਨ ਕਿ हे ਭਾਈ, ਪੂਰੇ ਗੁਰੂ ਦੀ ਵਡਿਆਈ, ਪੂਰੇ ਗੁਰੂ ਦੀ ਮਹਾਨਤਾ, ਪੂਰੇ ਗੁਰੂ ਦਾ ਵਡੱਪਣ ਇਹ ਦੇਖਣਾ ਕਰ ਕਿ ਉਸ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਗੁਰੂ ਦੀ ਕੀਮਤ ਹੈ ਉਹ ਕਿਸੇ ਤਰੀਕੇ ਦੇ ਨਾਲ ਪਾਈ ਨਹੀਂ ਜਾ ਸਕਦੀ, ਉਸ ਨੂੰ ਬਿਆਨਿਆ ਨਹੀਂ ਜਾ ਸਕਦਾ। ਗੁਰੂ ਕਿੰਨੀਆਂ ਕੁ ਬਖਸ਼ਾਂ ਦਾ ਮਾਲਕ ਹੈ, ਗੁਰੂ ਦੇ ਵਿੱਚ ਕਿੰਨੀ ਕੁ ਵਡਿਆਈ ਹੈ, ਗੁਰੂ ਦੇ ਵਿੱਚ ਕਿੰਨਾ ਕੁ ਵਡੱਪਣ ਹੈ। ਕਿਉਂਕਿ ਇੱਕ ਹੁੰਦਾ ਹੈ ਸਤਿਗੁਰੂ ਦਾ ਬੈਰੂਨੀ ਰੂਪ ਦੇ ਵਿੱਚ, ਬਾਹਰੀ ਰੂਪ ਦੇ ਵਿੱਚ ਦਰਸ਼ਨ ਕਰਨਾ, ਇੱਕ ਹੁੰਦਾ ਹੈ ਪੂਰੇ ਸਤਿਗੁਰ ਦਾ ਰੂਹਾਨੀ ਰੂਪ ਦੇ ਵਿੱਚ, ਨੂਰੀ ਰੂਪ ਦੇ ਵਿੱਚ ਸਤਿਗੁਰ ਜੀ ਦਾ ਦੀਦਾਰ ਪਾਉਣਾ, ਸਤਿਗੁਰ ਦੇ ਨਾਲ ਜੁੜ ਜਾਣਾ। ਤੋ ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਕੀਮਤ ਦੀ ਗੱਲ ਕੀਤੀ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ, ਸੰਸਾਰ ਦੇ ਜਿਹੜੇ ਪਦਾਰਥ ਹਨ ਕਈਆਂ ਦੀ ਕੀਮਤ ਤੋਲ ਕੇ ਪੈ ਜਾਂਦੀ ਹੈ, ਕਈਆਂ ਪਦਾਰਥਾਂ ਦੀ ਕੀਮਤ ਗਿਣ ਕੇ ਪੈ ਜਾਂਦੀ ਹੈ, ਕਈਆਂ ਦੀ ਕੀਮਤ ਮਿਣ ਕੇ ਪੈ ਜਾਂਦੀ ਹੈ। ਕੱਪੜੇ ਨੂੰ ਮਿਣਿਆ ਜਾਂਦਾ ਹੈ, ਦੱਸ ਦਿੱਤਾ ਜਾਂਦਾ ਹੈ ਕਿ ਇੰਨੇ ਗਜ ਹੈ, ਇੰਨੇ ਮੀਟਰ ਹੈ, ਇੰਨੀ ਇਸ ਦੀ ਕੀਮਤ ਹੈ। ਇਸੇ ਤਰ੍ਹਾਂ ਜ਼ਮੀਨ ਨੂੰ ਵੀ ਮਿਣਿਆ ਜਾਂਦਾ ਹੈ, ਮਿਣ ਕੇ ਉਸ ਦੀ ਕੀਮਤ ਦੱਸ ਦਿੱਤੀ ਜਾਂਦੀ ਹੈ, ਇੰਨੇ ਗਜ ਹੈ। ਇਸੇ ਪ੍ਰਕਾਰ ਦੇ ਨਾਲ ਕਈਆਂ ਵਸਤੂਆਂ ਨੂੰ ਗਿਣਿਆ ਜਾਂਦਾ ਹੈ, ਗਿਣ ਕੇ ਉਹਨਾਂ ਦੀ ਕੀਮਤ ਪੈਂਦੀ ਹੈ। ਕਈਆਂ ਪਦਾਰਥਾਂ ਨੂੰ ਤੋਲ ਕੇ ਉਹਨਾਂ ਦੀ ਕੀਮਤ ਦੱਸ ਦਿੱਤੀ ਜਾਂਦੀ ਹੈ। ਕਈ ਐਸੇ ਐਸੇ ਪਾਰਖੂ ਹੁੰਦੇ ਹਨ ਕਿ ਜਿਹੜੇ ਆਪਣੀਆਂ ਅੱਖਾਂ ਦੇ ਨਾਲ ਹੀ ਤੋਲ ਲੈਂਦੇ ਹਨ, ਅੱਖਾਂ ਦੇ ਨਾਲ ਹੀ ਗਿਣ ਲੈਂਦੇ ਹਨ। ਉਹਨਾਂ ਨੂੰ ਪਤਾ ਚੱਲ ਜਾਂਦਾ ਹੈ ਕਿ ਇਸ ਪਦਾਰਥ ਦੀ ਇੰਨੀ ਕੀਮਤ ਹੈ, ਇੰਨੀ ਉਹਨਾਂ ਦੀ ਪਾਰਖੂ ਦ੍ਰਿਸ਼ਟੀ ਹੁੰਦੀ ਹੈ। ਗਿਣਨ ਵਾਸਤੇ, ਮਿਣਨ ਵਾਸਤੇ, ਤੋਲਣ ਵਾਸਤੇ ਮਨੁੱਖ ਆਪਣੀ ਅਕਲ ਦਾ ਇਸਤੇਮਾਲ ਕਰਦਾ ਹੈ, ਆਪਣੀ ਬੁੱਧੀ ਦਾ ਇਸਤੇਮਾਲ ਕਰਦਾ ਹੈ, ਆਪਣੀ ਚਤੁਰਾਈ, ਆਪਣੀ ਸਿਆਣਪ ਦੀ ਵਰਤੋਂ ਕਰਦਾ ਹੈ। ਪਰ ਇੱਥੇ ਜੋ ਸੱਚੇ ਪਾਤਸ਼ਾਹ ਜੀ ਦਰਸਾ ਰਹੇ ਹਨ ਕਹਿੰਦੇ ਜਿਸ ਵਕਤ ਤੇਰਾ ਸਾਹਮਣਾ ਪੂਰੇ ਗੁਰੂ ਦੇ ਨਾਲ ਹੋਵੇਗਾ ਉਸ ਵਕਤ ਤੇਰੀ ਅਕਲ ਦੇ ਖੰਭ ਝੜ ਜਾਣਗੇ, ਤੇਰੀ ਬੁੱਧੀ, ਤੇਰੀ ਚਤੁਰਾਈ, ਤੇਰੀ ਸਿਆਣਪ ਉਸ ਦੇ ਨਾਲ ਤੂੰ ਗੁਰੂ ਦੀ ਕੀਮਤ ਨਹੀਂ ਦੱਸ ਸਕੇਗਾ। ਕਿੰਨੀ ਕੀਮਤ ਹੈ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੇ ਇਸ ਭਾਵ ਨੂੰ ਬੜੇ ਹੀ ਸੁੰਦਰ ਢੰਗ ਦੇ ਨਾਲ ਬਿਆਨ ਕੀਤਾ ਹੈ। ਉਹ ਕਹਿੰਦੇ ਜਦ ਮੈਂ ਪੂਰੇ ਸਤਿਗੁਰ ਦੇ ਸਾਹਮਣੇ ਗਿਆ, ਮੇਰੇ ਕੋਲ ਜਿਹੜੀ ਸੁੱਧ ਸੀ ਉਹ ਖਤਮ ਹੋ ਗਈ, ਮੇਰੇ ਕੋਲ ਜਿਹੜੀ ਬੁੱਧ ਸੀ ਉਹ ਖਤਮ ਹੋ ਗਈ, ਮੇਰੇ ਕੋਲ ਜਿਹੜੀ ਸਿਆਣਪ ਦੀ ਚਾਲ ਸੀ ਜਿਸ ਦੇ ਉੱਪਰ ਚੱਲ ਕੇ ਮੈਂ ਕਿਸੇ ਨਤੀਜੇ 'ਤੇ ਪਹੁੰਚ ਜਾਂਦਾ ਸੀ, ਉਹ ਚਾਲ, ਉਹ ਗੱਤ ਵੀ ਜਿਹੜੀ ਸੀ ਮੇਰੇ ਕੋਲੋਂ ਚਲੀ ਗਈ। ਭਾਈ ਸਾਹਿਬ ਜੀ ਦੇ ਬਚਨ ਹਨ, ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਸੁਰਤ ਮੈਂ ਸੁਰਤ ਓ, ਧਿਆਨ ਮੈਂ ਨਾ ਧਿਆਨ ਰਹਿਓ, ਗਿਆਨ ਮੈਂ ਨਾ ਗਿਆਨ ਰਹਿਓ, ਗਤ ਮੈਂ ਨਾ ਗਤ ਹੈ। ਫਿਰ ਭਾਈ ਸਾਹਿਬ ਜੀ ਕਹਿੰਦੇ ਧੀਰਜ ਕੋ ਧੀਰਜ ਓ ਗਰਭ ਕੋ ਗਰਭ ਗਇਓ। ਕਹਿੰਦੇ ਕਈ ਵਾਰੀ ਬੜੇ ਬੜੇ ਔਖੇ ਮਸਲੇ ਸਾਹਮਣੇ ਆ ਜਾਂਦੇ ਹਨ, ਬੰਦਾ ਕਹਿੰਦਾ ਧੀਰਜ ਦੇ ਨਾਲ ਵਿਚਾਰ ਲਓ, ਸਹਿਜ ਦੇ ਨਾਲ ਵਿਚਾਰ ਲਓ, ਫਿਰ ਪਤਾ ਚੱਲ ਜਾਵੇਗਾ। ਪਰ ਕਹਿੰਦੇ ਜਿਸ ਵਕਤ ਪੂਰੇ ਗੁਰੂ ਦਾ ਸਾਹਮਣਾ ਹੋਇਆ, ਜਿਸ ਵਕਤ ਪੂਰੇ ਗੁਰੂ ਦੇ ਮੈਨੂੰ ਦੀਦਾਰ ਹੋਏ, ਉਸ ਵਕਤ ਮੇਰੀ ਧੀਰਜ ਦੇ ਜਿਹੜੇ ਖੰਭ ਸੀ ਉਹ ਵੀ ਝੜ ਗਏ। ਕਿੰਨੀ ਕੁ ਧੀਰਜ ਦੇ ਨਾਲ ਗੁਰੂ ਦੀ ਵਿਚਾਰ ਕੀਤੀ ਜਾਵੇ। ਗੁਰੂ ਕਿੰਨਾ ਵੱਡਾ ਹੈ, ਗੁਰੂ ਕਿੰਨਾ ਮਹਾਨ ਹੈ। ਧੀਰਜ ਕੋ ਧੀਰਜ ਓ ਗਰਭ ਕੋ ਗਰਭ ਗਇਓ, ਰਤ ਮੈਂ ਨਾ ਰਤ ਰਹੀ, ਪਤ ਰਤ ਪਤ ਹੈ। ਕਹਿੰਦੇ ਜਿਸ ਵਕਤ ਪੂਰੇ ਗੁਰੂ ਦਾ ਸਾਹਮਣਾ ਹੁੰਦਾ ਹੈ, ਫਿਰ ਕੀ ਅਵਸਥਾ ਬਣਦੀ ਹੈ, ਫਿਰ ਕਿਸ ਤਰ੍ਹਾਂ ਦੀ ਤਾਰਿਸ਼ ਆ ਜਾਂਦੀ ਹੈ। ਭਾਈ ਸਾਹਿਬ ਜੀ ਦੱਸਦੇ ਹਨ, ਉਹ ਕਹਿੰਦੇ ਅਦਭੁਤ ਪਰਮਦ ਭੁਤ, ਬਿਸਮੈ ਬਿਸਮ, ਅਚਰਜੈ ਅਚਰਜ, ਅਤ ਅਤ ਹੈ। ਇੱਕ ਅਦਭੁਤ ਹੁੰਦਾ ਹੈ, ਇੱਕ ਪਰਮਦ ਭੁਤ ਹੁੰਦਾ ਹੈ, ਇੱਕ ਬਿਸਮਾਦ ਦੀ ਅਵਸਥਾ ਹੁੰਦੀ ਹੈ, ਇੱਕ ਅਤ ਬਿਸਮਾਦ ਦੀ ਅਵਸਥਾ ਹੁੰਦੀ ਹੈ। ਕਹਿੰਦੇ ਅਦਭੁਤ ਪਰਮਦ ਭੁਤ, ਬਿਸਮੈ ਬਿਸਮ, ਅਚਰਜੈ ਅਚਰਜ, ਅਤ ਅਤ ਹੈ। ਕਹਿੰਦੇ ਜਦ ਗੁਰੂ ਦਾ ਸਾਹਮਣਾ ਹੋਇਆ, ਉਸ ਵਕਤ ਮੇਰੀ ਫਿਰ ਅਤ ਬਿਸਮਾਦ ਦੀ ਅਵਸਥਾ ਬਣ ਗਈ। ਉੱਥੇ ਕੋਈ ਦਿਮਾਗ ਨਹੀਂ ਚੱਲਦਾ, ਉੱਥੇ ਕੋਈ ਅਕਲ ਕੰਮ ਨਹੀਂ ਕਰਦੀ, ਉੱਥੇ ਕੋਈ ਸਿਆਣਪ ਕੰਮ ਨਹੀਂ ਕਰਦੀ। ਧਾਰਮਿਕ ਵਿਦਵਾਨ ਐਸਾ ਆਖਦੇ ਹਨ, ਸੰਸਾਰ ਨੂੰ ਸਮਝਣਾ ਹੈ, ਬੁੱਧੀ ਦਾ ਇਸਤੇਮਾਲ ਕਰੋ, ਸਿਆਣਪ ਦਾ ਇਸਤੇਮਾਲ ਕਰੋ, ਚਾਹੀਦੀ ਹੈ ਸਿਆਣਪ। ਅਗਰ ਗੁਰੂ ਨੂੰ ਸਮਝਣਾ ਹੈ, ਗੁਰੂ ਦਾ ਕੁਝ ਰਸ ਰਹੱਸ ਮੰਨਣਾ ਹੈ, ਤਾਂ ਆਪਣਾ ਹਿਰਦਾ ਅੱਗੇ ਕਰ ਦਿਓ, ਫਿਰ ਕਿਧਰੇ ਖੇਡ ਬਣੇਗੀ। ਆਪਾਂ ਸਾਧ ਸੰਗਤ ਜੀ ਗੁਰੂ ਨੂੰ ਸਮਝਣ ਵਾਸਤੇ ਆਪਣਾ ਦਿਮਾਗ ਅੱਗੇ ਕਰ ਦਿੰਦੇ ਹਾਂ, ਆਪਣੀ ਬੁੱਧੀ ਅੱਗੇ ਕਰ ਦਿੰਦੇ ਹਾਂ। ਤੋ ਭਾਈ ਸਾਹਿਬ ਜੀ ਫਰਮਾਉਂਦੇ ਹਨ, ਅਦਭੁਤ ਪਰਮਦ ਭੁਤ, ਬਿਸਮੈ ਬਿਸਮ, ਅਚਰਜੈ ਅਚਰਜ, ਅਤ ਅਤ ਹੈ। ਬਿਸਮ 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 ਹੀ ਭਈ ਹੈ, ਲਾਲ ਗੁਲਾਲ ਰੰਗਾਰੈ, ਕਹੁ ਨਾਨਕ ਸੰਤਨ ਰਸ ਆਈ ਹੈ, ਜਿਉ ਚਾਖ ਗੂੰਗਾ ਮੁਸਕਾਰੈ। ਸਾਧ ਸੰਗਤ ਜੀ, ਬਹੁਤ ਸਾਰੇ ਇਤਿਹਾਸਕ ਪ੍ਰਮਾਣ ਹਨ, ਜਿਸ ਤਰ੍ਹਾਂ ਸੈਦੇ ਬੇਗ ਨਾਮ ਦਾ ਇੱਕ ਮੁਸਲਮਾਨ ਜਿਹੜਾ ਕਿ ਸੂਰਮਾ ਵੀ ਸੀ, ਥੋੜ੍ਹੀ ਬਹੁਤੀ ਅੱਲਾ ਦੀ ਬੰਦਗੀ ਕਰਨ ਵਾਲਾ ਵੀ ਸੀ। ਉਸਨੇ ਕਿਹਾ, ਮੈਂ ਦੇਖਦਾ ਹਾਂ ਜੰਗ ਦੇ ਮੈਦਾਨ ਦੇ ਵਿੱਚ ਜਾ ਕੇ ਜਿਸਨੂੰ ਸਿੱਖ ਦਸਵਾਂ ਪਾਤਸ਼ਾਹ ਆਖਦੇ ਹਨ, ਜੋ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਨ, ਉਹ ਕਿੰਨੇ ਕੁ ਮਹਾਨ ਹਨ, ਮੈਂ ਦੇਖਦਾ ਹਾਂ। ਜਿਸ ਵਕਤ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਆਇਆ, ਜੰਗ ਦੇ ਮੈਦਾਨ ਦੇ ਵਿੱਚ ਆਇਆ, ਕੀ ਦੇਖਦਾ ਹੈ? ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਾਰਾ ਸਰੂਪ ਜਿਹੜਾ ਹੈ, ਉਹ ਨੂਰ ਹੀ ਨੂਰ ਹੈ, ਪ੍ਰਕਾਸ਼ ਹੀ ਪ੍ਰਕਾਸ਼ ਹੈ। ਰੋਮ ਰੋਮ ਦੇ ਵਿੱਚੋਂ ਨੂਰ ਦੀਆਂ ਕਿਰਨਾਂ ਫੁੱਟ ਰਹੀਆਂ ਹਨ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਰੂਪ ਦੇ ਵਿੱਚੋਂ, ਉਸ ਦੇ ਮੁਖ ਦੇ ਵਿੱਚੋਂ ਨਿਕਲਿਆ, ਖੁਦਾ ਆਏਦ, ਖੁਦਾ ਆਏਦ। ਇਹ ਤਾਂ ਖੁਦਾ ਦਾ ਨੂਰ ਹਨ, ਇਹ ਤਾਂ ਪਰਮੇਸ਼ਰ ਦਾ ਰੂਪ ਹਨ। ਸਾਧ ਸੰਗਤ ਜੀ, ਦਸੇ ਹੀ ਪਾਤਸ਼ਾਹੀਆਂ ਪਰਮੇਸ਼ਰ ਦਾ ਰੂਪ ਹਨ, ਦਸੇ ਹੀ ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਰਮੇਸ਼ਰ ਦਾ ਰੂਪ ਹਨ। ਤਾਂ ਹੀ ਭੱਟ ਸਾਹਿਬਾਨਾਂ ਨੇ ਫਰਮਾਇਆ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਉਹ ਅਖੰਡ ਜੋਤ, ਉਹ ਨਿਰੰਜਨੀ ਜੋਤ, ਪਰਮੇਸ਼ਰ ਨੇ ਹੀ ਆਪਣੇ ਆਪ ਨੂੰ ਗੁਰੂ ਨਾਨਕ ਕਹਾਇਆ। ਕਹਿੰਦੇ, ਹੇ ਭਾਈ, ਜੇਕਰ ਤੂੰ ਆਪਣੇ ਜੀਵਨ ਦਾ ਕੁਝ ਰਸ ਅਤੇ ਰਹੱਸ ਸਮਝਣਾ ਚਾਹੁੰਦਾ ਹੈ, ਗੁਰੂ ਨੂੰ ਆਮ ਮਨੁੱਖ ਨਾ ਜਾਣ। ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਗੁਰੂ ਨੂੰ ਪਰਮੇਸ਼ਰ ਦਾ ਰੂਪ ਜਾਣ। ਆਪ ਨਾਰਾਇਣ ਕਲਾ ਧਾਰ, ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਫਿਰ ਭਾਈ ਸਾਹਿਬ ਜੀ ਫਰਮਾਉਂਦੇ ਹਨ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਮਾਨਸ ਅਵਤਾਰ ਧਾਰ ਦਰਸ਼ ਦਿਖਾਏ ਹੈ। ਕਹਿੰਦੇ, ਜਿਸ ਦੇ ਰੋਮ ਰੋਮ ਦੇ ਵਿੱਚ, ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਿਮੰਡ ਟਿਕੇ ਹੋਏ ਹਨ, ਉਹੀ ਗੁਰੂ ਨਾਨਕ ਹੈ, ਉਹੀ ਦਸੇ ਪਾਤਸ਼ਾਹੀਆਂ ਹਨ, ਉਹੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ। ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਮਾਨਸ ਅਵਤਾਰ ਧਾਰ ਦਰਸ਼ ਦਿਖਾਏ ਹੈ, ਜਾ ਕੀ ਓਅੰਕਾਰ ਕੇ ਆਕਾਰ ਹੈ, ਨਾਨਾ ਪ੍ਰਕਾਰ ਸ਼੍ਰੀ ਮੁਖ ਸ਼ਬਦ ਗੁਰ ਸਿੱਖਣ ਸੁਣਾਏ ਹੈ। ਜਗ ਭੋਗ ਨਈ ਬੇਦ, ਜਗਤ ਭਗਤ ਜਾਹੇ ਅਸਨ ਬਸਨ, ਗੁਰ ਸਿੱਖਣ ਲੜਾਏ ਹੈ। ਨਿਗਮ ਸਿਖਾਦਿਕ ਕਥਿਤ ਨੇਤ, ਨੇਤ ਕਰ ਪੂਰਨ ਬ੍ਰਹਮ ਗੁਰ ਸਿੱਖਣ ਲਿਖਾਏ ਹੈ। ਐਸੇ ਹਨ ਪੂਰੇ ਗੁਰੂ, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ। ਤੋ ਰੁਹਾਓ ਦੀਆਂ ਪੰਕਤੀਆਂ ਦੇ ਵਿੱਚ ਹਜ਼ੂਰ ਪੰਚਮ ਗੁਰਦੇਵ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਫਰਮਾਇਆ ਹੈ, ਕਿਉਂਕਿ ਜਿਵੇਂ ਇੱਕ ਸ਼ਬਦ ਦੇ ਵਿੱਚ ਬਹੁਤ ਸਾਰੀਆਂ ਉਦਾਹਰਣਾਂ ਦੇ ਕੇ ਦੱਸਿਆ ਹੈ ਨਾ ਮਹਾਰਾਜ ਜੀ ਨੇ, ਸੁਣ ਸਾਖੀ ਮਨ ਜਪ ਪਿਆਰ, ਅਜਾਮਲ ਉਧਰਿਆ ਕਹਿ ਏਕ ਬਾਰ, ਬਾਲਮੀਕੇ ਹੋਆ ਸਾਧ ਸੰਗ, ਧਰੂ ਕੋ ਮਿਲਿਆ ਹਰ ਨਿਸੰਗ। ਜਿਨ੍ਹਾਂ ਜਿਨ੍ਹਾਂ ਨੇ ਸਾਧਨਾ ਕੀਤੀ, ਜਿਨ੍ਹਾਂ ਜਿਨ੍ਹਾਂ ਨੇ ਭਗਤੀ ਕੀਤੀ, ਉਹ ਪਰਮੇਸ਼ਰ ਦੇ ਵਿੱਚ ਲੀਨ ਹੋ ਗਏ, ਪਰਮੇਸ਼ਰ ਦੇ ਵਿੱਚ ਸਮਾ ਗਏ। ਗੁਰਸਿੱਖਾਂ ਨੇ ਪੁੱਛਿਆ, ਮਹਾਰਾਜ ਤੁਸੀਂ ਬੜੇ ਬੜੇ ਸੰਤਾਂ ਭਗਤਾਂ ਦਾ ਜ਼ਿਕਰ ਕੀਤਾ ਹੈ, ਗੁਰੂ ਨਾਨਕ ਦੇ ਮਹਾਰਾਜ ਜੀ ਦੇ ਸੰਬੰਧ ਵਿੱਚ ਵੀ ਦੱਸ ਦਿਓ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਣ ਲੱਗੇ, ਰਵਿਦਾਸ ਧਿਆਏ ਪ੍ਰਭ ਅਨੂਪ, ਗੁਰੂ ਨਾਨਕ ਦੇਵ ਗੋਬਿੰਦ ਰੂਪ। ਭਾਈ ਜਿਹੜਾ ਹੈ ਹੀ ਪਰਮੇਸ਼ੁਰ, ਉਸਨੂੰ ਕਿਹੜਾ ਜਪ ਤਪ ਕਰਨ ਦੀ ਜ਼ਰੂਰਤ ਹੈ, ਉਸਨੂੰ ਕਿਹੜੀ ਸਾਧਨਾ ਕਰਨ ਦੀ ਜ਼ਰੂਰਤ ਹੈ। ਗੁਰੂ ਨਾਨਕ ਸਾਹਿਬ ਜੀ ਪਰਮੇਸ਼ੁਰ ਰੂਪ ਹਨ, ਆਪ ਪਰਮੇਸ਼ੁਰ ਹਨ। ਇਸ ਤਰ੍ਹਾਂ ਇਹ ਜੋ ਭਾਵ ਹੈ, ਨੁਕਤਾ ਹੈ, ਮਹਾਰਾਜ ਜੀ ਨੇ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਦਰਸਾਇਆ ਹੈ। ਹੁਣ ਗੁਰੂ ਕਿਵੇਂ ਕਿਵੇਂ ਰਹਿਮਤਾਂ ਵਰਤਾਉਂਦਾ ਹੈ, ਕਿਵੇਂ ਮੁਰਦਿਆਂ ਦੇ ਵਿੱਚ ਜਾਨ ਪਾਉਂਦਾ ਹੈ, ਇਹ ਵਿਚਾਰ ਜੋ ਲੜੀਵਾਰ ਆ ਰਹੀ ਹੈ, ਆਰੰਭ ਤੋਂ ਆਪਾਂ ਆਓ ਪਿਆਰ ਸ਼ਰਧਾ ਭਾਵਨਾ ਦੇ ਨਾਲ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਇੱਕ ਵਾਰੀ ਸਾਰੀ ਸੰਗਤ ਸਰਵਣ ਕਰਨ ਤੋਂ ਪਹਿਲਾਂ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾ, ਮ੍ਰਿਤਕ ਕਉ ਪਾਇਓ ਤਨ ਸਾਸਾ, ਬਿਛੁਰਤ ਆਨ ਮਿਲਾਇਆ।
ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸੋਰਠ ਰਾਗ ਅੰਦਰ ਇਹ ਫੁਰਮਾ ਰਹੇ ਹਨ ਕਿ ਇਹ ਭਾਈ, ਇਹ ਪੂਰੇ ਗੁਰੂ ਦੀ ਵਡਿਆਈ ਹੈ, ਪੂਰੇ ਗੁਰੂ ਦੀ ਮਹਾਨਤਾ ਹੈ, ਪੂਰੇ ਗੁਰੂ ਦੇ ਦੈਵੀ ਗੁਣ ਹਨ। ਪੂਰਾ ਗੁਰੂ ਕੀ ਕਲਾ ਵਰਤਾਉਂਦਾ ਹੈ, ਦੱਸ ਰਹੇ ਹਨ ਕਿ ਮ੍ਰਿਤਕ ਕਉ ਪਾਇਓ ਤਨ ਸਾਸਾ। ਬੈਰੂਨੀ ਅਰਥ ਹਨ ਕਿ ਪੂਰਾ ਗੁਰੂ ਜੋ ਹੈ ਉਹ ਮੁਰਦੇ ਦੇ ਵਿੱਚ ਸਵਾਸ ਪਾ ਦਿੰਦਾ ਹੈ, ਮੁਰਦੇ ਨੂੰ ਸਵਾਸ ਪਾ ਕੇ ਜ਼ਿੰਦਾ ਕਰ ਸਕਦਾ ਹੈ। ਇਹ ਬੈਰੂਨੀ ਅਰਥ ਹਨ, ਬਾਹਰੀ ਅਰਥ ਹਨ। ਉਹ ਮੁਰਦੇ ਨੂੰ ਖੜਾ ਕਰ ਸਕਦਾ ਹੈ, ਮੁਰਦੇ ਵਿੱਚ ਜਾਨ ਪਾ ਸਕਦਾ ਹੈ। ਬਹੁਤ ਸਾਰੀਆਂ ਐਸੀਆਂ ਉਦਾਹਰਨਾਂ ਹਨ। ਸਤਿਗੁਰ ਮੇਰਾ ਸਰਬ ਪ੍ਰਤਪਾਲੈ, ਸਤਿਗੁਰ ਮੇਰਾ ਮਾਰ ਜੀਵਾਲੈ। ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਦਿੱਲੀ ਵਿਖੇ ਸੁਲਤਾਨ ਲੋਧੀ ਦਾ ਜਿਹੜਾ ਹਾਥੀ ਸੀ, ਜੋ ਕਿ ਮੁਹਾਵਤ ਦਾ ਰੁਜ਼ਗਾਰ ਸੀ, ਮੁਹਾਵਤ ਉਸ ਦੇ ਸਹਾਰੇ ਦੇ ਨਾਲ ਉਸ ਦੀ ਰੋਜ਼ੀ ਰੋਟੀ ਚੱਲਦੀ ਸੀ, ਜਦ ਉਹ ਹਾਥੀ ਚੜ੍ਹਾਈ ਕਰ ਗਿਆ, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਵਕਤ ਦਿੱਲੀ ਵਿਖੇ ਸਨ। ਉਹ ਬੜਾ ਰੋ ਰਿਹਾ ਸੀ, ਬੜਾ ਵਿਰਲਾਪ ਕਰ ਰਿਹਾ ਸੀ। ਮਹਾਰਾਜ ਜੀ ਦਇਆ ਦੇ ਘਰ ਦੇ ਵਿੱਚ ਆਏ, ਆਖਣ ਲੱਗੇ ਵੀ ਤੂੰ ਕਿਉਂ ਰੋ ਰਿਹਾ ਹੈ। ਮਹਾਰਾਜ, ਇਹੋ ਹੀ ਮੇਰਾ ਰੋਜ਼ੀ ਰੋਟੀ ਦਾ ਸਾਧਨ ਸੀ, ਇਹ ਮਰ ਗਿਆ ਹੈ, ਤੁਸੀਂ ਕਿਰਪਾ ਕਰੋ। ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਦੇ ਕੋਲੋਂ ਉਸ ਹਾਥੀ ਦੇ ਉੱਪਰ ਵਾਹਿਗੁਰੂ ਘਵਾ ਕੇ ਜਲ ਦਾ ਛੱਟਾ ਮਰਵਾਇਆ, ਹਾਥੀ ਜਿਹੜਾ ਸੀ ਉੱਠ ਕੇ ਖੜਾ ਹੋ ਗਿਆ। ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਤੇ ਜਿਸ ਵਕਤ ਇੱਕ ਮਾਤਾ ਦਾ ਪੁੱਤਰ ਤਈਏ ਤਾਪ ਦੇ ਨਾਲ ਚਲਾਣਾ ਕਰ ਗਿਆ, ਚੜ੍ਹਾਈ ਕਰ ਗਿਆ, ਬੜੀ ਉੱਚੀ ਉੱਚੀ ਰੋ ਰਹੀ ਸੀ, ਇੱਕੋ ਇੱਕ ਇਕਲੌਤਾ ਪੁੱਤਰ ਸੀ, ਕਿਉਂਕਿ ਜਿੰਨੀ ਕੁ ਕਿਸੇ ਦੀ ਦ੍ਰਿਸ਼ਟੀ ਹੁੰਦੀ ਹੈ ਉਸਨੂੰ ਓਨੇ ਕੁ ਪਦਾਰਥ ਚੰਗੇ ਲੱਗਦੇ ਹਨ ਨਾ ਮਿੱਠੇ ਲੱਗਦੇ ਹਨ। ਮਿੱਠਾ ਸੋ ਜੋ ਭਾਵਦਾ, ਜੋ ਵਸਤੂ ਭਾਉਂਦੀ ਹੈ ਉਹੀ ਮਿੱਠੀ ਲੱਗਦੀ ਹੈ। ਸੰਸਾਰੀ ਬੰਦੇ ਵਾਸਤੇ ਪਦਾਰਥ ਬੜੇ ਮਿੱਠੇ ਹੁੰਦੇ ਹਨ। ਮਹਾਰਾਜ ਆਖਣ ਲੱਗੇ ਮਾਤਾ ਕਿਉਂ ਰੋ ਰਹੀ ਹੈ। ਦੱਸਣ ਵਾਲਿਆਂ ਨੇ ਭਾਈ ਬੱਲੂ ਜੀ ਜਿਹੜੇ ਸਤਿਗੁਰੂ ਜੀ ਦੇ ਹਜ਼ੂਰੀਏ ਗੁਰਸਿੱਖ ਸਨ, ਆਖਣ ਲੱਗੇ ਮਹਾਰਾਜ ਇੱਕੋ ਇੱਕ ਪੁੱਤਰ ਸੀ, ਸੱਚੇ ਪਾਤਸ਼ਾਹ ਜੀ ਨੇ ਨਾਲੇ ਤਾਂ ਉਸ ਮਾਤਾ ਦੇ ਪੁੱਤਰ ਨੂੰ ਜਿੰਦਾ ਕੀਤਾ ਅਤੇ ਨਾਲੇ ਇਹ ਬਚਨ ਵੀ ਕੀਤੇ ਕਿ ਜਿੰਨਾ ਚਿਰ ਤੱਕ ਅਸੀਂ ਸਰੀਰ ਕਰਕੇ ਇੱਥੇ ਹਾਂ ਗੋਇੰਦਵਾਲ ਸਾਹਿਬ ਹਾਂ, ਕਿਸੇ ਮਾਂ ਦੇ ਸਾਹਮਣੇ ਉਸ ਦਾ ਪੁੱਤਰ ਨਹੀਂ ਚੜ੍ਹਾਈ ਕਰੇਗਾ। ਸੱਤਵੇਂ ਪਾਤਸ਼ਾਹ ਨੇ ਇੱਕ ਬ੍ਰਾਹਮਣ ਦੇ ਪੁੱਤਰ ਨੂੰ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਜਿੰਦਾ ਕੀਤਾ। ਦਸਵੇਂ ਪਾਤਸ਼ਾਹ ਨੇ ਪਹਿਲਾਂ ਪੰਜ ਪਿਆਰਿਆਂ ਦੇ ਸੀਸ ਲਏ, ਫਿਰ ਉਹਨਾਂ ਨੂੰ ਮੁੜ ਸੁਰਜੀਤ ਕੀਤਾ, ਫਿਰ ਉਹਨਾਂ ਨੂੰ ਜਿੰਦਾ ਕੀਤਾ। ਸਤਿਗੁਰੂ ਸਮਰੱਥ ਹੈ, ਮੁਰਦੇ ਦੇ ਵਿੱਚ ਜਾਨ ਪਾ ਦਿੰਦਾ ਹੈ। ਇੱਥੇ ਹੀ ਬਸ ਨਹੀਂ, ਸਤਿਗੁਰੂ ਜੀ ਦੇ ਜਿਹੜੇ ਪਿਆਰੇ ਹਨ, ਸਤਿਗੁਰੂ ਜੀ ਦੇ ਜਿਹੜੇ ਮਹਾਨ ਗੁਰਸਿੱਖ ਹਨ, ਉਹਨਾਂ ਨੇ ਵੀ ਆਪਣੇ ਜੀਵਨ ਦੇ ਵਿੱਚ ਮੁਰਦਿਆਂ ਨੂੰ ਜਿੰਦਾ ਕੀਤਾ। ਸਾਡੇ ਲਾਗੇ ਹੀ ਹਨ ਧੰਨ ਧੰਨ ਬਾਬਾ ਅਟਲ ਰਾਏ ਸਾਹਿਬ ਜੀ। ਇਹਨਾਂ ਦਾ ਇੱਕ ਬਚਪਨ ਦਾ ਸਾਥੀ ਚੜ੍ਹਾਈ ਕਰ ਗਿਆ, ਉਹਨਾਂ ਦੇ ਗਲ ਦੇ ਵਿੱਚ ਖੂੰਡੀ ਪਾ ਕੇ ਉਹਨਾਂ ਨੂੰ ਖੜਾ ਕਰ ਦਿੱਤਾ, ਉੱਠ ਸਾਡੀ ਮੀਟੀ ਦੇ। ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਭਤੀਜੇ ਬਾਬਾ ਸਾਵਣ ਮੱਲ ਨੇ ਹਰੀਪੁਰ ਦੇ ਰਾਜੇ ਦੇ ਪੁੱਤਰ ਨੂੰ ਵਾਹਿਗੁਰੂ ਕਹਿ ਕੇ ਸਤਿਗੁਰਾਂ ਦੇ ਬਖਸ਼ਿਆ ਹੋਇਆ ਰੁਮਾਲ ਉਸਦੇ ਮੁੱਖ ਦੇ ਉੱਪਰ ਫੇਰਿਆ, ਉਹ ਵਾਹਿਗੁਰੂ ਵਾਹਿਗੁਰੂ ਕਰਦਾ ਉੱਠ ਕੇ ਬੈਠ ਗਿਆ। ਬਹੁਤ ਸਾਰੀਆਂ ਉਦਾਹਰਨਾਂ ਹਨ। ਧਾਰਮਿਕ ਵਿਦਵਾਨ ਐਸਾ ਮੰਨਦੇ ਹਨ ਕਿ ਰੋਗੀ ਦਾ ਰੋਗ ਠੀਕ ਕਰ ਦੇਣਾ, ਮੁਰਦੇ ਨੂੰ ਜਿੰਦਾ ਕਰ ਦੇਣਾ ਹੈ ਤਾਂ ਵੱਡੀਆਂ ਗੱਲਾਂ ਹਨ, ਬਹੁਤ ਵੱਡੀਆਂ ਗੱਲਾਂ ਹਨ। ਪਰ ਸਾਧ ਸੰਗਤ ਜੀ, ਧਾਰਮਿਕ ਵਿਦਵਾਨਾਂ ਦਾ ਐਸਾ ਵਿਚਾਰ ਹੈ ਕਿ ਸਭ ਤੋਂ ਵੱਡੀ ਗੱਲ ਹੈ ਕਿ ਜੋ ਜੀਵ ਆਤਮਿਕ ਜੀਵਨ ਵੱਲੋਂ ਮਰੇ ਹੋਏ ਹੁੰਦੇ ਹਨ ਉਹਨਾਂ ਨੂੰ ਆਤਮਿਕ ਜੀਵਨ ਦੇ ਕੇ ਜਿੰਦਾ ਕਰ ਦੇਣਾ, ਉਹਨਾਂ ਦੇ ਵਿੱਚ ਨਾਮ ਦੀ ਜਿੰਦ ਪਾ ਦੇਣੀ। ਦੋ ਤਰ੍ਹਾਂ ਦਾ ਜੀਵਨ ਧਾਰਮਿਕ ਜਗਤ ਦੇ ਵਿੱਚ ਮੰਨਿਆ ਗਿਆ ਹੈ, ਇੱਕ ਹੈ ਸਰੀਰਕ ਜੀਵਨ, ਦੂਸਰਾ ਹੈ ਆਤਮਿਕ ਜੀਵਨ। ਸਵਾਸ ਚੱਲ ਰਹੇ ਹਨ, ਹੱਥ ਪੈਰ ਹਿੱਲ ਰਹੇ ਹਨ, ਇੰਦਰੇ ਕੰਮ ਕਰਦੇ ਹਨ, ਕਹਿ ਦਿੱਤਾ ਜਾਂਦਾ ਹੈ ਕਿ ਜਿੰਦਾ ਹੈ। ਸਵਾਸ ਰੁਕ ਗਏ ਹਨ, ਹੱਥ ਪੈਰ ਕੰਮ ਕਰਨੋਂ ਹਟ ਗਏ ਹਨ, ਇੰਦਰੇ ਕੰਮ ਕਰਨੋਂ ਹਟ ਗਏ ਹਨ, ਕਹਿ ਦਿੱਤਾ ਜਾਂਦਾ ਹੈ ਮੁਰਦਾ ਹੈ। ਪਰ ਦੂਸਰੇ ਪਾਸੇ ਧਾਰਮਿਕ ਜਗਤ ਦੇ ਵਿੱਚ ਪਰਮੇਸ਼ਰ ਦਾ ਨਾਮ ਅੰਦਰ ਗਰਦਿਸ਼ ਕਰਦਾ ਹੈ, ਪਰਮੇਸ਼ਰ ਦਾ ਨਾਮ ਅੰਦਰ ਚੱਲਦਾ ਹੈ, ਕਹਿ ਦਿੱਤਾ ਜਾਂਦਾ ਹੈ ਕਿ ਜਿੰਦਾ ਹੈ। ਪਰਮੇਸ਼ਰ ਦਾ ਨਾਮ ਨਹੀਂ ਚੱਲਦਾ, ਪਰਮੇਸ਼ਰ ਦਾ ਨਾਮ ਰੁਕ ਗਿਆ ਹੈ, ਵਾਹਿਗੁਰੂ ਨਾਮ ਭੁੱਲ ਗਿਆ ਹੈ, ਕਹਿ ਦਿੱਤਾ ਜਾਂਦਾ ਹੈ ਕਿ ਸਰੀਰਕ ਤਲ 'ਤੇ ਤਾਂ ਭਾਵੇਂ ਜਿੰਦਾ ਹੋਣਗੇ, ਆਤਮਕ ਤੌਰ 'ਤੇ ਮਰੇ ਹੋਏ ਹਨ, ਮੁਰਦਾ ਹਨ। ਮਰਨੰ ਬਿਸਰਨੰ ਗੋਬਿੰਦੈ, ਜੀਵਨੰ ਹਰ ਨਾਮ ਧਿਆਵਣੈ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨ ਜੀਵੈ ਕੋਏ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਆਪਣੇ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਨੂੰ ਕਿਹਾ ਸੀ ਨਾ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ। ਹੇ ਮੇਰੀ ਮਾਂ, ਉਹ ਵਾਹਿਗੁਰੂ ਪਰਮੇਸ਼ਰ ਕਿਉਂ ਭੁੱਲੇ? ਕਿਉਂਕਿ ਕਹਿੰਦੇ ਉਸ ਨੂੰ ਭੁੱਲਦਿਆਂ ਆਤਮਕ ਮੌਤ ਹੋ ਜਾਂਦੀ ਹੈ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਆਖਦਾ ਹਾਂ, ਜੀਵਦਾ ਹਾਂ, ਪਰਮਾਤਮਾ ਦਾ ਨਾਮ ਜਪਦਾ ਹਾਂ ਜੀਵਨ ਹੈ, ਪਰਮਾਤਮਾ ਦਾ ਨਾਮ ਭੁੱਲਦਾ ਹੈ ਤਾਂ ਮੌਤ ਹੈ। ਸਵਾਸ ਚੱਲੇ ਜੀਵਨ ਹੈ, ਸਵਾਸ ਰੁਕ ਜਾਣ ਮੌਤ ਹੈ, ਪਰਮਾਤਮਾ ਦਾ ਨਾਮ ਚੱਲੇ ਜੀਵਨ ਹੈ, ਪਰਮਾਤਮਾ ਦਾ ਨਾਮ ਨਾ ਚੱਲੇ ਅੰਦਰ ਮੌਤ ਹੈ। ਸਾਧ ਸੰਗਤ ਜੀ, ਨਾਮ ਨੂੰ ਕੋਈ ਦੇਖ ਨਹੀਂ ਸਕਦਾ ਵੀ ਕਿਸੇ ਦੇ ਅੰਦਰ ਨਾਮ ਚੱਲਦਾ ਹੈ ਕਿ ਨਹੀਂ ਚੱਲਦਾ। ਜੀਵਨ ਨੂੰ ਵੀ ਕੋਈ ਦੇਖ ਨਹੀਂ ਸਕਦਾ, ਸਵਾਸਾਂ ਨੂੰ ਵੀ ਕੋਈ ਦੇਖ ਨਹੀਂ ਸਕਦਾ, ਅੱਖਾਂ ਦੇ ਨਾਲ ਵੀ ਇਸ ਦੇ ਅੰਦਰ ਚੱਲਦੇ ਹਨ ਕਿ ਨਹੀਂ, ਨਬਜ਼ ਦੇਖ ਲੈਣਗੇ ਜਾਂ ਹੱਥ ਪੈਰ ਦੇਖ ਲੈਣਗੇ, ਹਿਲਦੇ ਹਨ ਕਿ ਨਹੀਂ ਹਿਲਦੇ। ਇਸੇ ਪ੍ਰਕਾਰ ਦੇ ਨਾਲ ਜੀਵਦਿਆਂ ਦੀਆਂ ਕੁਝ ਨਿਸ਼ਾਨੀਆਂ ਹੁੰਦੀਆਂ ਹਨ। ਜਿਹੜੇ ਆਤਮਕ ਤੌਰ 'ਤੇ ਜੀਵਦੇ ਹਨ ਉਹਨਾਂ ਦੇ ਕੁਝ ਲੱਛਣ ਹੁੰਦੇ ਹਨ, ਜੋ ਨਿਰਭਉ ਹੋ ਗਿਆ, ਭੈ ਤੋਂ ਰਹਿਤ ਹੋ ਗਿਆ, ਸਮਝ ਲਓ ਵੀ ਉਸ ਦੇ ਅੰਦਰ ਕੁਝ ਨਾ ਕੁਝ ਆਤਮਕ ਜੀਵਨ ਹੈ। ਜਿਹੜਾ ਐਵੇਂ ਜਣੇ ਖਣੇ ਤੋਂ ਡਰੀ ਜਾਵੇ, ਸਮਝ ਲਓ ਉਸ ਦੇ ਅੰਦਰ ਆਤਮਕ ਜੀਵਨ ਨਹੀਂ ਹੈਗਾ। ਜੋ ਨਿਰਵੈਰ ਹੋ ਗਿਆ, ਸਮਝ ਲਓ ਉਸ ਦੇ ਅੰਦਰ ਆਤਮਕ ਜੀਵਨ ਹੈ। ਜਿਹੜਾ ਐਵੇਂ ਮਾੜੀਆਂ ਮੋਟੀਆਂ ਗੱਲਾਂ ਦੇ ਨਾਲ ਹੀ ਈਰਖਾ ਦਵੈਸ਼ ਦੇ ਨਾਲ ਭਰਿਆ ਹੋਇਆ ਹੈ, ਸਮਝ ਲੈਣਾ ਵੀ ਇਸ ਦੇ ਅੰਦਰ ਨਾਮ ਦਾ ਕਿਣਕਾ ਨਹੀਂ ਵਸਿਆ, ਨਾਮ ਨਹੀਂ ਹੈਗਾ। ਇਹ ਨਿਸ਼ਾਨੀਆਂ ਹੁੰਦੀਆਂ ਹਨ, ਹੱਥ ਪੈਰ ਹਿੱਲਣ ਪਤਾ ਚੱਲ ਜਾਂਦਾ ਹੈ ਜੀਵਨ ਜੀਵਨ ਹੈ, ਨਿਰਭਉ ਹੋ ਗਿਆ ਹੈ ਪਤਾ ਚੱਲ ਜਾਂਦਾ ਹੈ ਕਿ ਜੀਵਨ ਹੈਗਾ ਹੈ, ਨਿਰਵੈਰ ਹੋ ਗਿਆ ਹੈ ਪਤਾ ਚੱਲ ਜਾਂਦਾ ਹੈ ਕਿ ਜੀਵਨ ਹੈਗਾ ਹੈ, ਨਿਸ਼ਕਪਟ ਹੋ ਗਿਆ ਹੈ ਪਤਾ ਚੱਲ ਜਾਵੇਗਾ ਵੀ ਇਸ ਦੇ ਪਾਸ ਆਤਮਕ ਜੀਵਨ ਹੈਗਾ ਹੈ, ਨਿਰਲੋਭੀ ਹੋ ਗਿਆ ਹੈ ਕਿਸੇ ਦਾ ਜੀਵਨ ਪਤਾ ਚੱਲ ਜਾਵੇਗਾ ਵੀ ਇਸ ਦੇ ਪਾਸ ਆਤਮਕ ਜੀਵਨ ਹੈਗਾ ਹੈ। ਇਹ ਕੁਝ ਨਿਸ਼ਾਨੀਆਂ ਹੁੰਦੀਆਂ ਹਨ, ਕੁਝ ਲੱਛਣ ਹੁੰਦੇ ਹਨ ਜਿਨ੍ਹਾਂ ਨੂੰ ਦੇਖ ਕੇ ਪਤਾ ਚੱਲ ਜਾਂਦਾ ਹੈ ਵੀ ਇਸ ਦੇ ਅੰਦਰ ਆਤਮਕ ਜੀਵਨ ਦੀ ਰੌਂ ਚੱਲਦੀ ਹੈ ਕਿ ਨਹੀਂ ਚੱਲਦੀ, ਇਹ ਨਿਸ਼ਾਨੀਆਂ ਤੋਂ ਪਤਾ ਚੱਲਦਾ ਹੈ। ਸ਼ਬਦ ਦੇ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੇ ਭਾਵ ਕੁਝ ਭਾਵ ਲੈ ਕੇ ਵਿਆਖਿਆ ਕੀਤੀ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਆਰੰਭ ਦੇ ਵਿੱਚ ਇਹ ਫਰਮਾ ਰਹੇ ਹਨ, ਮ੍ਰਿਤਕ ਕਉ ਪਾਇਓ ਤਨ ਸਾਸਾ। ਜਿਹੜੇ ਕਾਇਰਤਾ ਦੇ ਵਿੱਚ ਮਰੇ ਪਏ ਸਨ, ਉਹਨਾਂ ਨੂੰ ਦਸਵੇਂ ਪਾਤਸ਼ਾਹ ਜੀ ਨੇ ਨਿਰਭੈਤਾ ਦਾ ਜੀਵਨ ਦਿੱਤਾ। ਤਾਂ ਹੀ ਤਾਂ ਕਿਹਾ ਹੈ ਕਵੀ ਜਨਾਂ ਨੇ, ਵਿਦਵਾਨਾਂ ਨੇ, ਚਿੜੀਆਂ ਤੋਂ ਬਾਜ ਤੁੜਾਏ, ਗਿੱਦੜਾਂ ਤੋਂ ਸ਼ੇਰ ਬਣਾਏ, ਭਾਵੇ ਕਿ ਉਹਨਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਬੜੀਆਂ ਕਮੀਆਂ ਸਨ, ਘਾਟਾਂ ਸਨ, ਉਹਨਾਂ ਨੂੰ ਗੁਣਾਂ ਦੇ ਨਾਲ ਮਾਲਾ ਮਾਲ ਕਰ ਦਿੱਤਾ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਜਿਹੜੇ ਕਹਿੰਦੇ ਸਨ ਜੀ ਅਸੀਂ ਕੁਝ ਵੀ ਨਹੀਂ, ਅਸੀਂ ਕੀ ਹਾਂ ਜੀ, ਸਾਡੀ ਕੀ ਸਮਾਜ ਦੇ ਵਿੱਚ ਔਕਾਤ ਹੈ। ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਆਪਣੇ ਪੈਰਾਂ 'ਤੇ ਖੜਿਆਂ ਕਰ ਦਿੱਤਾ। ਜਿਨਕੀ ਵਰਨ ਜਾਤ ਕੁੱਲ ਮਾਹੇ, ਸਰਦਾਰੀ ਨਾ ਭਈ ਕਦਾਹੇ, ਤਿਨਹੀ ਕੋ ਸਰਦਾਰ ਬਣਾਉਂ, ਤਬੈ ਗੋਬਿੰਦ ਸਿੰਘ ਨਾਮ ਕਹਾਉਂ। ਐਸਾ ਜੀਵਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਿੱਤਾ। ਤੋ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾ ਰਹੇ ਹਨ ਕਿ ਮੁਰਦਿਆਂ ਦੇ ਵਿੱਚ ਜਾਨ ਪਾਈ, ਮ੍ਰਿਤਕ ਕੋ ਪਾਇਓ ਤਨ ਸਾਸਾ, ਸਤਿਗੁਰੂ ਪਾ ਦਿੰਦਾ ਹੈ, ਪ੍ਰਤੱਖ ਜਾਨ ਵੀ ਪਾ ਦਿੰਦਾ ਹੈ ਅਤੇ ਨਾਮ ਰੂਪੀ ਜਿੰਦ ਵੀ ਪਾ ਦਿੰਦਾ ਹੈ, ਨਾਮ ਦਾ ਕਿਣਕਾ ਵੀ ਅੰਦਰ ਵਸਾ ਦਿੰਦਾ ਹੈ। ਇਹ ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਵਸਦਾ ਹੈ। ਬਿਸ਼ਰਤ ਆਣ ਮਿਲਾਇਆ, ਜਿਹੜੇ ਵਿਛੜੇ ਹੋਏ ਸਨ ਜਨਮ ਜਨਮਾਤਰਾਂ ਦੇ ਪ੍ਰਭੂ ਦੇ ਨਾਲੋਂ, ਉਹਨਾਂ ਵਿਛੜਿਆਂ ਹੋਇਆਂ ਨੂੰ ਗੁਰੂ ਨੇ ਪਰਮੇਸ਼ਰ ਦੇ ਨਾਲ ਮਿਲਾ ਦਿੱਤਾ। ਜੈਸਾ ਸਤਿਗੁਰ ਸੁਣੀ ਦਾ, ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਕਹਿੰਦੇ ਗੁਰੂ ਪ੍ਰਭੂ ਦੀ ਦਰਗਾਹ ਦਾ ਬਸੀਠ ਹੈ, ਵਿਚੋਲਾ ਹੈ, ਵਿਚੋਲੇ ਤੋਂ ਬਿਨਾਂ ਗੱਲ ਨਹੀਂ ਬਣਦੀ। ਬੰਦਾ ਆਖੇ ਮੈਂ ਉਂਝ ਹੀ ਬੜਾ ਸਿਆਣਾ ਹਾਂ, ਕਹਿੰਦੇ ਤੇਰੀ ਸਿਆਣਪ ਦੇ ਨਾਲ ਗੱਲ ਨਹੀਂ ਬਣੇਗੀ, ਗੁਰੂ ਵਿਚੋਲੇ ਦੀ ਜ਼ਰੂਰਤ ਹੈ, ਗੁਰੂ ਵਾਲਾ ਬਣਨਾ ਪਵੇਗਾ। ਹਰ ਨਾਮੋ ਮੰਤਰ ਦ੍ਰਿੜਾਏ ਦਾ, ਕੱਟੇ ਹਉਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ੍ਹਾਂ ਧੁਰੇ ਪਾਇਆ ਸੰਯੋਗ। ਵਿਛੜਿਆ ਹੋਇਆ ਨੂੰ ਪ੍ਰਭੂ ਦੇ ਨਾਲ ਗੁਰੂ ਨੇ ਮਿਲਾ ਦਿੱਤਾ, ਗੁਰੂ ਮਿਲਾ ਦਿੰਦਾ ਹੈ।
ਪਸੂ ਪਰੇਤ ਮੁਗਦ ਭਏ ਸਰੋਤੇ, ਹਰ ਨਾਮਾ ਮੁਖ ਗਾਇਆ।
ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਫਰਮਾ ਰਹੇ ਹਨ, ਇੱਕ ਤਾਂ ਜਿਹੜੇ ਪ੍ਰਤੱਖ ਰੂਪ ਦੇ ਵਿੱਚ ਪਸ਼ੂ ਸਨ, ਜਦ ਉਹਨਾਂ ਨੇ ਕੀਰਤਨ ਸੁਣਿਆ, ਜਦ ਉਹਨਾਂ ਨੇ ਗੁਰਬਾਣੀ ਸੁਣੀ, ਪਸ਼ੂ ਪ੍ਰੇਤ ਮੁਗਦ ਕੋ ਤਾਰੇ ਪਾਹਨ ਪਾਰੋ ਤਾਰੇ, ਉਹਨਾਂ ਦਾ ਵੀ ਭਲਾ ਕਰ ਦਿੱਤਾ। ਜਿਵੇਂ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਇੱਕ ਜਗ੍ਹਾ ਬਹੁਤ ਸਾਰੇ ਸ਼ੇਰ ਇਕੱਠੇ ਹੋ ਕੇ ਆ ਗਏ, ਗੁਰੂ ਨਾਨਕ ਸਾਹਿਬ ਜੀ ਕੀਰਤਨ ਕਰ ਰਹੇ ਸਨ, ਐਂ ਸ਼ਰੋਤੇ ਬਣ ਕੇ ਸੁਣਨ ਲੱਗ ਪਏ। ਪਸ਼ੂਆਂ ਨੂੰ ਵੀ ਮਹਾਰਾਜ ਨੇ ਸ਼ਰੋਤੇ ਬਣਾ ਦਿੱਤਾ। ਫਿਰ ਪ੍ਰੇਤ ਜੁਨੀਆਂ ਜਿਹੜੀਆਂ ਹਨ ਉਹ ਵੀ, ਅਵਗਤ ਜਿਹੜੀਆਂ ਰੂਹਾਂ ਹਨ ਭਟਕਦੀਆਂ ਫਿਰਦੀਆਂ, ਉਹ ਵੀ ਬਾਣੀ ਸੁਣ ਕੇ ਸ਼ਾਂਤ ਹੋ ਜਾਂਦੀਆਂ ਹਨ, ਉਹਨਾਂ ਨੂੰ ਵੀ ਸ਼ਾਂਤੀ ਆ ਜਾਂਦੀ ਹੈ। ਦੂਸਰਾ ਸਾਧ ਸੰਗਤ ਜੀ, ਇਹ ਬਿਰਤੀਆਂ ਹੁੰਦੀਆਂ ਹਨ। ਪਸ਼ੂ ਇੱਕ ਬਿਰਤੀ ਹੁੰਦੀ ਹੈ, ਪ੍ਰੇਤ ਇੱਕ ਬਿਰਤੀ ਹੁੰਦੀ ਹੈ। ਜਿਵੇਂ ਬਹੁਤ ਸਾਰੀਆਂ ਉਦਾਹਰਨਾਂ ਦੇ ਕੇ ਪਾਵਨ ਗੁਰਬਾਣੀ ਦੇ ਅੰਦਰ ਦਰਸਾਇਆ ਗਿਆ ਹੈ ਨਾ, ਬਈ ਤਨ ਕਰਕੇ ਤਾਂ ਤੂੰ ਮਨੁੱਖ ਹੈ ਪਰ ਮਨ ਕਰਕੇ ਤੂੰ ਨਿਰਾ ਹੀ ਪਸ਼ੂ ਹੈ। ਜਿਉ ਕੂਕਰ ਹਰ ਘਾਇਆ ਧਾਵੈ ਦਹਿ ਦਿਸ ਜਾਏ, ਲੋਭੀ ਜੰਤ ਨਾ ਜਾਣਈ ਭਖ ਭਖ ਸਭ ਖਾਏ। ਹੈਗਾ ਤਾਂ ਬੰਦਾ ਹੈ ਪਰ ਕੰਮ ਤੇਰੇ ਹਲਕੇ ਕੁੱਤੇ ਵਾਲੇ ਹਨ। ਇਹ ਬਿਰਤੀਆਂ ਹਨ ਨਾ ਪਸ਼ੂ ਦੀਆਂ। ਕਹਿੰਦੇ ਮਾਤਾ ਭੈਸਾ ਅਮੂਹਾ ਜਾਏ, ਕੁਦ ਕੁਦ ਚਰੇ ਰਸਾਤਲ ਪਾਏ। ਕਹਿੰਦੇ ਹੈਗਾ ਤਾਂ ਤੂੰ ਬੰਦਾ ਹੈ ਪਰ ਆਦਤਾਂ ਤੇਰੀਆਂ ਭੈਂਸੇ ਵਰਗੀਆਂ ਹਨ, ਝੋਟੇ ਵਰਗੀਆਂ ਹਨ। ਐਵੇਂ ਸਿੰਘ ਅੜਾਈ ਜਾਂਦਾ ਹੈ ਬਿਨਾਂ ਮਤਲਬ ਤੋਂ ਹੀ, ਆਦਤਾਂ ਇਸ ਤਰ੍ਹਾਂ ਦੀਆਂ ਹਨ। ਪਰ ਸਾਧ ਸੰਗਤ ਜੀ, ਗੁਰਮਤ ਦੇ ਵਿੱਚ ਇਹ ਦੱਸਿਆ ਗਿਆ ਹੈ ਵੀ ਕੋਈ ਵੀ ਬੰਦਾ ਨਾਮ ਜਪਣਾ ਸ਼ੁਰੂ ਕਰ ਦੇਵੇ ਨਾ, ਉਸਦਾ ਫਿਰ ਜੀਵਨ ਬਦਲਣਾ ਸ਼ੁਰੂ ਹੋ ਜਾਂਦਾ ਹੈ। ਇਸ ਨਾਮ ਦੀ ਬਰਕਤ ਦੇ ਨਾਲ ਵੱਡੇ ਵੱਡੇ ਪਾਪੀ ਤਰ ਗਏ, ਸਧਾਰਨ ਬੰਦਾ ਕਿਉਂ ਨਹੀਂ ਤਰੇਗਾ। ਅਜਾਮਲ ਪਿੰਗੁਲਾ ਲੁਪਤ ਕੁੰਚਰ ਗਏ ਹਰ ਕੇ ਪਾਸ, ਐਸੇ ਦੁਰਮਤ ਨਿਸਤਰੇ ਤੂੰ ਕਿਉਂ ਨਾ ਤਰੇ ਰਵਿਦਾਸ। ਕਹਿੰਦੇ ਜਾਮਲ ਵਰਗੇ ਤਰ ਗਏ, ਗਨਕਾ ਵਰਗੀ ਪਾਪਣ ਤਰ ਗਏ, ਤੇਰੇ ਜੀਵਨ ਦੇ ਵਿੱਚ ਕੰਮ ਸੇ ਕੰਮ ਉਹਨਾਂ ਜਿੰਨੇ ਤਾਂ ਪਾਪ ਨਹੀਂ, ਜੇ ਤੂੰ ਨਾਮ ਜਪੇਂਗਾ ਤੂੰ ਹੀ ਤਰ ਜਾਵੇਂਗਾ। ਬੰਦਾ ਜਪਦਾ ਨਹੀਂ, ਬੰਦੇ ਦਾ ਵਿਸ਼ਵਾਸ ਹੀ ਨਹੀਂ ਬਣਦਾ ਕਿ ਜਪਣਾ ਚਾਹੀਦਾ ਹੈ ਕਿ ਨਹੀਂ ਜਪਣਾ ਚਾਹੀਦਾ, ਗੱਲਾਂ ਦੇ ਵਿੱਚ ਹੀ ਆਪਣਾ ਸਮਾਂ ਨਸ਼ਟ ਗਵਾ ਲੈਂਦਾ ਹੈ। ਕਹਿੰਦੇ ਫਿਰ ਕੁਝ ਐਸੇ ਜੀਵ ਹੁੰਦੇ ਹਨ, ਸਰੀਰ ਕਰਕੇ ਤਾਂ ਮਨੁੱਖ ਹੁੰਦੇ ਹਨ ਪਰ ਮਨ ਕਰਕੇ ਨਿਰੇ ਭੂਤ ਹੀ ਹੁੰਦੇ ਹਨ, ਨਿਰੇ ਪ੍ਰੇਤ ਹੀ ਹੁੰਦੇ ਹਨ। ਨਾ ਆਪ ਚੈਨ ਦੇ ਨਾਲ ਬੈਠਣਗੇ, ਨਾ ਕਿਸੇ ਨੂੰ ਚੈਨ ਦੇ ਨਾਲ ਬੈਠਣ ਦੇਣਗੇ, ਇਸ ਤਰ੍ਹਾਂ ਦੇ ਹੁੰਦੇ ਹਨ। ਕਹਿੰਦੇ ਸਤਿਗੁਰ ਕਿਰਪਾ ਕਰ ਦੇਣ ਨਾ ਫਿਰ ਐਸੇ ਪਸ਼ੂ ਬਿਰਤੀ ਵਾਲੇ ਜੀਵ, ਪ੍ਰੇਤ ਬਿਰਤੀ ਵਾਲੇ ਜੀਵ ਅਤੇ ਮੁਗਧ ਜਿਹੜੇ ਮੂਰਖ ਹਨ। ਮੂਰਖ ਉਹਨਾਂ ਨੂੰ ਕਿਹਾ ਗਿਆ ਹੈ ਵੀ ਸਾਧਨ ਤਾਂ ਸਾਰੇ ਪਰਮਾਤਮਾ ਨੇ ਦਿੱਤੇ ਹਨ ਪਰ ਫਿਰ ਵੀ ਨਾਮ ਨਹੀਂ ਜਪਦਾ। ਹੱਥ ਦਿੱਤੇ, ਪੈਰ ਦਿੱਤੇ, ਰਸਨਾ ਦਿੱਤੀ, ਦਿਮਾਗ ਦਿੱਤਾ, ਸਰੀਰ ਦਿੱਤਾ, ਸਮਝ ਦਿੱਤੀ, ਇੰਨੇ ਸੁੱਖ ਸਾਧਨ ਦਿੱਤੇ, ਪਰ ਕਹਿੰਦੇ ਬੰਦਾ ਇਹਨਾਂ ਦਾਤਾਂ ਦੇ ਵਿੱਚ ਹੀ ਉਲਝ ਕੇ ਰਹਿ ਗਿਆ। ਦਾਤ ਪਿਆਰੀ ਵਿਸਰਿਆ ਦਾਤਾਰਾ, ਦਾਤਾਰ ਨੂੰ ਭੁਲਾ ਹੀ ਦਿੱਤਾ, ਉਸਨੂੰ ਮੁਗਧ ਆਖਿਆ ਗਿਆ ਹੈ, ਮੂਰਖ ਆਖਿਆ ਗਿਆ ਹੈ। ਬੜੇ ਬੜੇ ਸਬੱਬ ਬਣਾਏ, ਗੁਰੂ ਘਰ ਦੇ ਵਿੱਚ ਰਹਿਣ ਦਾ ਮੌਕਾ ਦਿੱਤਾ ਪਰ ਫਿਰ ਵੀ ਨਾਮ ਨਹੀਂ ਜਪਦਾ, ਫਿਰ ਵੀ ਹੋਰ ਹੋਰ ਗੱਲਾਂ ਦੇ ਵਿੱਚ ਉਲਝਿਆ ਰਹਿੰਦਾ ਹੈ, ਫਸਿਆ ਰਹਿੰਦਾ ਹੈ। ਕਹਿੰਦੀ ਜਦ ਸਤਿਗੁਰ ਕਿਰਪਾ ਕਰ ਦੇਣ ਫਿਰ ਪਸ਼ੂ ਬਿਰਤੀ ਵਾਲਿਆਂ ਨੂੰ, ਪ੍ਰੇਤ ਬਿਰਤੀ ਵਾਲਿਆਂ ਨੂੰ, ਮੁਗਧ ਬਿਰਤੀ ਵਾਲਿਆਂ ਨੂੰ ਵੀ ਕਹਿੰਦੇ ਉਹ ਸ਼ਰੋਤੇ ਬਣਾ ਲੈਂਦਾ ਹੈ। ਜਿਸ ਵਕਤ ਗੁਰੂ ਨੇ ਆਪਣੀ ਮੁਬਾਰਕ ਰਸਨਾ ਤੋਂ ਪਰਮੇਸ਼ਰ ਦਾ ਨਾਮ ਗਾਇਆ, ਪਰਮੇਸ਼ਰ ਦਾ ਨਾਮ ਸੁਣਾਇਆ,
ਪੂਰੀ ਗੁਰ ਕੀ ਦੇਖ ਵਡਾਈ।
ਹੇ ਭਾਈ, ਪੂਰੇ ਗੁਰੂ ਦੀ ਵਡਿਆਈ ਦੇਖਣਾ ਕਰ, ਕਿੰਨੀ ਉਹ ਆਪਣੀ ਕਲਾ ਵਰਤਾਉਂਦਾ ਹੈ।
ਤਾਂ ਕੀ ਕੀਮਤ ਕਹਿਣ ਨਾ ਜਾਈ।
ਉਸ ਦੀ ਕੀਮਤ ਉਸਦਾ ਕਿਸੇ ਤਰੀਕੇ ਦੇ ਨਾਲ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਵੀ ਕਿੰਨਾ ਕੁ ਵੱਡਾ ਹੈ। ਵਿਸ਼ਰਾਮ ਦੇ ਕੇ ਉਪਦੇਸ਼ ਦਿੰਦੇ ਹਨ।
ਦੁੱਖ ਸੋਗ ਕਾ ਢਾਹੇ ਉਹ ਡੇਰਾ, ਆਨੰਦ ਮੰਗਲ ਬਿਸਰਾਮਾ।
ਜਿਨ੍ਹਾਂ ਗੁਰਮੁਖਾਂ ਦੇ ਅੰਦਰ ਨਾਮ ਦੀ ਕਣੀ ਪਾ ਦਿੱਤੀ, ਨਾਮ ਦਾ ਕਿਣਕਾ ਪਾ ਦਿੱਤਾ, ਉੱਥੇ ਫਿਰ ਉਹਨਾਂ ਦੇ ਜੀਵਨ ਦੇ ਵਿੱਚ ਦੁੱਖਾਂ ਦਾ ਕੀ ਕੰਮ। ਕਹਿੰਦੇ ਜੇ ਸੂਰਜ ਚੜ ਜਾਵੇ ਫਿਰ ਉੱਥੇ ਹਨੇਰੇ ਦਾ ਕੀ ਕੰਮ। ਰਵ ਪ੍ਰਗਾਸ ਰਜਨੀ ਜਥਾ ਗਤ, ਜਾਣਤ ਸਭ ਸੰਸਾਰ। ਕਹਿੰਦੇ ਸਾਰਾ ਸੰਸਾਰ ਜਾਣਦਾ ਹੈ ਵੀ ਸੂਰਜ ਚੜ ਜਾਵੇ ਫਿਰ ਹਨੇਰਾ ਆਪਣੇ ਆਪ ਹੀ ਗਾਇਬ ਹੋ ਜਾਂਦਾ ਹੈ। ਕਹਿੰਦੇ ਜਿਨ੍ਹਾਂ ਦੇ ਅੰਦਰ ਮਾਲਕ ਕਿਰਪਾ ਕਰਕੇ ਗੁਰੂ ਨਾਮ ਦਾ ਕਿਣਕਾ ਪਾ ਦੇਵੇ, ਉਹਨਾਂ ਦੇ ਜੀਵਨ ਦੇ ਵਿੱਚ ਫਿਰ ਦੁੱਖਾਂ ਦਾ ਕੀ ਕੰਮ, ਸੋਗਾਂ ਦਾ ਕੀ ਕੰਮ, ਚਿੰਤਾ ਦਾ ਕੀ ਕੰਮ। ਇਹ ਸਾਰਾ ਕੁਝ ਗੁਰੂ ਕਿਰਪਾ ਕਰਕੇ ਮਿਟਾ ਦਿੰਦਾ ਹੈ। ਦੁੱਖ ਸੋਗ ਕਾ ਢਾਹਿਓ ਡੇਰਾ, ਇਹਨਾਂ ਦਾ ਡੇਰਾ ਹੀ ਕਹਿੰਦੇ ਢਾ ਦਿੰਦਾ ਹੈ, ਇਹਨਾਂ ਦੇ ਰਹਿਣ ਦੀ ਕੋਈ ਥਾਂ ਹੀ ਨਹੀਂ ਰਹਿੰਦੀ। ਕਿਉਂਕਿ ਕਿਸੇ ਦਾ ਡੇਰਾ, ਕਿਸੇ ਦੀ ਕੁੱਲੀ, ਕਿਸੇ ਦੀ ਝੁੱਗੀ ਝੁੱਗੀ ਢਾ ਦਿੱਤੀ ਜਾਵੇ, ਅਗਲਾ ਆਪੇ ਆਪਣਾ ਜੁੱਲੀ ਬਿਸਤਰਾ ਚੁੱਕ ਕੇ ਭੱਜ ਜਾਂਦਾ ਹੈ। ਕਹਿੰਦੇ ਦੁੱਖ ਰੋਗ ਜਿਹੜੇ ਹਨ ਨਾ, ਆਪਣਾ ਬਿਸਤਰਾ ਗੋਲ ਕਰ ਜਾਂਦੇ ਹਨ ਵੀ ਚਲੋ ਇੱਥੇ ਨਹੀਂ ਸਾਡੇ ਰਹਿਣ ਵਾਸਤੇ ਥਾਂ ਹੈਗੀ। ਆਨੰਦ ਮੰਗਲ ਬਿਸ਼ਰਾਮਾ, ਖੁਸ਼ੀਆਂ ਆਨੰਦ ਖੇੜੇ ਸਦਾ ਵਾਸਤੇ ਬਣ ਜਾਂਦੇ ਹਨ।
ਮਨ ਬਾਂਛਤ ਫਲ ਮਿਲੇ ਅਚਿੰਤਾ, ਪੂਰਨ ਹੋਏ ਕਾਮਾ।
ਫਿਰ ਕਹਿੰਦੇ ਨਾਮ ਜਪਣ ਵਾਲਿਆਂ ਦੇ ਮਨ ਇੱਛਤ ਫਲਾਂ ਦੀ ਪ੍ਰਾਪਤੀ ਉਹਨਾਂ ਨੂੰ ਅਚਨ ਅਚੇਤ ਹੀ ਹੋ ਜਾਂਦੀ ਹੈ। ਕਿਉਂਕਿ ਕਈਆਂ ਦੇ ਅੰਦਰ ਤਾਂ ਇਹ ਜਿਹੜੀਆਂ ਕਈ ਤਰ੍ਹਾਂ ਦੀਆਂ ਚਿੰਤਾਵਾਂ ਹਨ, ਮਧਾਣੀ ਦੀ ਤਰ੍ਹਾਂ ਰੇੜਕਾ ਪਾ ਕੇ ਰੱਖਦੀਆਂ ਹਨ ਵੀ ਇਹ ਕੰਮ ਹੋ ਜਾਵੇ, ਇਹ ਕੰਮ ਹੋ ਜਾਵੇ, ਬੜਾ ਜੀਵਨ ਇਸੇ ਪਾਸੇ ਹੀ ਲੱਗ ਜਾਂਦਾ ਹੈ। ਪਰ ਕਹਿੰਦੇ ਗੁਰਮੁਖਾਂ ਨੂੰ ਪਤਾ ਹੀ ਨਹੀਂ ਚੱਲਦਾ, ਵੱਡੇ ਵੱਡੇ ਕੰਮ ਇੰਝ ਹੀ ਹੋ ਜਾਂਦੇ ਹਨ, ਸਹਿਜ ਹੀ ਹੋ ਜਾਂਦੇ ਹਨ, ਅਚਿੰਤਾ, ਬਿਨਾਂ ਚਿੰਤਾ ਤੋਂ। ਕੋਈ ਕਿਸੇ ਪ੍ਰਕਾਰ ਦੀ ਚਿੰਤਾ ਨਹੀਂ ਕਰਨੀ ਪੈਂਦੀ। ਮਾਲਕ ਉਹਨਾਂ ਦੇ ਕਾਰਜ ਆਪ ਸਵਾਰਦਾ ਹੈ। ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰ ਤਾਰੇ। ਮਾਲਕ ਉਹਨਾਂ ਦੇ ਸਾਰੇ ਕੰਮ ਸਵਾਰਦਾ ਹੈ।
ਇਹਾ ਸੁਖ ਆਗੈ ਮੁਖ ਉਜਲ, ਮਿਟ ਗਏ ਆਵਣ ਜਾਣੇ।
ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕੀਤੀ, ਪੂਰੇ ਗੁਰੂ ਨੇ ਰਹਿਮਤਾਂ ਵਰਤਾ ਦਿੱਤੀਆਂ, ਕਹਿੰਦੇ ਉਹ ਇਹਾ ਇੱਥੇ ਵੀ ਇਸ ਲੋਕ ਦੇ ਵਿੱਚ ਸੁਖੀ ਰਹਿੰਦੇ ਹਨ, ਅੱਗੇ ਪਰਲੋਕ ਦੇ ਵਿੱਚ ਵੀ ਉਹ ਉਜਲਾ ਮੁਖ ਲੈ ਕੇ ਜਾਂਦੇ ਹਨ, ਕਿਸੇ ਪ੍ਰਕਾਰ ਦਾ ਇੱਥੋਂ ਦਾਗ ਦੋਸ਼ ਨਹੀਂ ਲੈ ਕੇ ਜਾਂਦੇ। ਜਿਵੇਂ ਮਨਮੁਖਾਂ ਦੇ ਸੰਬੰਧ ਦੇ ਵਿੱਚ ਦੱਸਿਆ ਹੈ ਨਾ ਕਿ ਦਾਗ ਦੋਸ਼ ਮੋਹੇ ਚੱਲਿਆ ਲਾਏ, ਦਰਗੇ ਬੈਸਣ ਨਾ ਹੀ ਜਾਏ। ਉੱਥੇ ਸਤਿਗੁਰਾਂ ਨੇ ਦੱਸਿਆ ਹੈ, ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹਨਾਂ ਦੇ ਆਪਣੇ ਵੀ ਮੁਖ ਉਜਲੇ ਹੋ ਗਏ, ਉਹਨਾਂ ਦੇ ਮੁਖ ਦੇ ਉੱਪਰ ਕਿਸੇ ਪ੍ਰਕਾਰ ਦੀ ਕੋਈ ਕਾਲਖ ਨਹੀਂ ਰਹਿ ਗਈ। ਕਹਿੰਦੇ ਫਿਰ ਉਹਨਾਂ ਦੀ ਬਰਕਤ ਦੇ ਨਾਲ ਹੋਰ ਵੀ ਬਹੁਤ ਸਾਰੀ ਲੁਕਾਈ ਦਾ ਛੁਟਕਾਰਾ ਹੋ ਗਿਆ। ਮਿਟ ਗਏ ਆਵਣ ਜਾਣੇ, ਉਹਨਾਂ ਦਾ ਆਉਣਾ ਜਾਣਾ ਮਿਟ ਗਿਆ, ਉਹ ਸੰਸਾਰ ਦੇ ਵਿੱਚ ਜੰਮਣ ਮਰਨ ਤੋਂ ਰਹਿਤ ਹੋ ਗਏ।
ਨਿਰਭਾਉ ਭਾਈ ਹਿਰਦੈ ਨਾਮ ਵਸਿਆ, ਆਪਣੇ ਸਤਿਗੁਰ ਕਾ ਮਨ ਭਾਣੇ।
ਜੀਵਦੇ ਮਨੁੱਖਾਂ ਦੇ ਲੱਛਣ ਦੱਸ ਰਹੇ ਹਨ, ਕੌਣ ਜੀਵਦੇ ਹੁੰਦੇ ਹਨ, ਕਿਨ੍ਹਾਂ ਦੇ ਅੰਦਰ ਆਤਮਕ ਜੀਵਨ ਹੁੰਦਾ ਹੈ। ਮਹਾਰਾਜ ਦੱਸ ਰਹੇ ਹਨ ਕਿ ਉਹ ਗੁਰਮੁਖ ਪਿਆਰੇ ਨਿਰਭਉ ਹੋ ਜਾਂਦੇ ਹਨ, ਉਹਨਾਂ ਦੇ ਅੰਦਰੋਂ ਸਾਰੇ ਡਰ ਚੁੱਕੇ ਜਾਂਦੇ ਹਨ, ਡਰਦੇ ਨਹੀਂ ਕਿਸੇ ਕੋਲ। ਸਤਿਕਾਰ ਕਰਨਾ ਹੋਰ ਗੱਲ ਹੁੰਦੀ ਹੈ, ਡਰਨਾ ਹੋਰ ਗੱਲ ਹੁੰਦੀ ਹੈ। ਕਹਿੰਦੇ ਡਰ ਉਹਨਾਂ ਦਾ ਮੁੱਕ ਜਾਂਦਾ ਹੈ। ਨਿਰਭਉ ਭਏ ਹਿਰਦੈ ਨਾਮ ਵਸਿਆ, ਜਿਸ ਵਕਤ ਨਾਮ ਵਸ ਗਿਆ, ਨਿਰਭਉ ਹੋ ਗਏ, ਡਰ ਉਹਨਾਂ ਦਾ ਮੁੱਕ ਗਿਆ, ਐਸੇ ਗੁਰਮੁਖ ਆਪਣੇ ਸਤਿਗੁਰੂ ਨੂੰ ਭਾ ਜਾਂਦੇ ਹਨ।
ਉਠਤ ਬੈਠਤ ਹਰ ਗੁਣ ਗਾਵੈ, ਦੁਖ ਦਰਦ ਭ੍ਰਮ ਭਾਗਾ।
ਬ੍ਰਹਮਲੀਨ ਗੁਰਮੁਖਾਂ ਦੀ ਅਵਸਥਾ ਸੱਚੇ ਪਾਤਸ਼ਾਹ ਜੀ ਬਿਆਨ ਕਰ ਰਹੇ ਹਨ। ਫਿਰ ਕਹਿੰਦੇ ਗੁਰਮੁਖਾਂ ਦਾ ਇੱਕੋ ਹੀ ਕੰਮ ਰਹਿ ਜਾਂਦਾ ਹੈ, ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੇ ਸਦ ਕਾਮ। ਇਹ ਸਭ ਤੋਂ ਔਖਾ, ਸਭ ਤੋਂ ਵੱਡਾ ਕੰਮ ਜਿਹੜਾ ਹੈ ਨਾ, ਉਹ ਗੁਰਮੁਖ ਫਿਰ ਕਰਦੇ ਰਹਿੰਦੇ ਹਨ। ਉੱਠਦਿਆਂ, ਬੈਠਦਿਆਂ, ਸੌਂਦਿਆਂ, ਜਾਗਦਿਆਂ ਸਦਾ ਵਾਸਤੇ ਪਰਮੇਸ਼ਰ ਦੀ ਭਗਤੀ ਦੇ ਵਿੱਚ ਲੱਗੇ ਰਹਿੰਦੇ ਹਨ। ਦੁੱਖ ਦਰਦ ਭ੍ਰਮ ਭਾਗਾ, ਦੁੱਖ ਦਰਦ ਦਲਿੱਦਰ ਆਦਿਕ ਜੋ ਭਰਮ ਰੂਪ ਹਨ, ਭਰਮ ਕਰਕੇ ਭਾਸਦੇ ਹਨ, ਉਹ ਸਾਰੇ ਕਹਿੰਦੇ ਭੱਜ ਜਾਂਦੇ ਹਨ।
ਕਹੋ ਨਾਨਕ ਤਾਂ ਕੇ ਪੂਰ ਕਰਮਾ, ਜਾਂ ਕਾ ਗੁਰ ਚਰਨੀ ਮਨ ਲਾਗਾ।
ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਉਹਨਾਂ ਗੁਰਮੁਖਾਂ ਦੇ ਵੱਡੇ ਭਾਗ ਹਨ, ਪੂਰੇ ਕਰਮ ਹਨ। ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ ਜਿਨ੍ਹਾਂ ਦਾ ਕਹਿੰਦੇ ਗੁਰੂ ਦੇ ਚਰਨਾਂ ਦੇ ਨਾਲ ਮਨ ਲੱਗ ਗਿਆ। ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਗੁਰੂ ਦੇ ਚਰਨਾਂ ਦੇ ਨਾਲ ਧਿਆਨ ਜੁੜ ਗਿਆ, ਗੁਰੂ ਦੇ ਸ਼ਬਦ ਦੇ ਵਿੱਚ ਧਿਆਨ ਜੁੜ ਗਿਆ। ਕਹਿੰਦੇ ਉਹ ਗੁਰਮੁਖ ਜਿਹੜੇ ਹਨ ਬਹੁਤ ਵੱਡੇ ਭਾਗਾਂ ਵਾਲੇ ਹੁੰਦੇ ਹਨ। ਸੋ ਸਾਧ ਸੰਗਤ ਜੀ, ਮੂਲ ਰੂਪ ਦੇ ਵਿੱਚ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸਾਨੂੰ ਦਰਸਾਇਆ ਹੈ ਕਿ ਪੂਰੇ ਗੁਰੂ ਦੀ ਸ਼ਰਨ ਦੇ ਵਿੱਚ ਪੈਣ ਦੀ ਜ਼ਰੂਰਤ ਹੈ। ਅਗਰ ਜੀਵਨ ਬਦਲ ਸਕਦਾ ਹੈ ਤਾਂ ਪੂਰਾ ਗੁਰੂ ਹੀ ਬਦਲ ਸਕਦਾ ਹੈ। ਆਪਣੀ ਮਨਮਰਜ਼ੀ ਦੇ ਨਾਲ ਜੇ ਜੀਵਣਾ ਹੈ ਤਾਂ ਜਿਵੇਂ ਮਾਣਯੋਗ ਮਸਕੀਨ ਸਾਹਿਬ ਜੀ ਉਦਾਹਰਣ ਦਿਆ ਕਰਦੇ ਸਨ ਕਿ ਗੁਰਮੰਤਰਹੀਣ ਸਜੋ ਪ੍ਰਾਣੀ, ਤਿਰਗੰਤ ਜਨਮ ਭ੍ਰਸ਼ਟਣੈ, ਕੂਕਰੈ ਸੂਕਰੈ ਗਰਦਬੈ ਕਾਕੈ ਸਰਪਨੈ ਧੁਲਖਲੈ। ਕਾਵਾਂ ਦੀ ਤਰ੍ਹਾਂ, ਕੁੱਤਿਆਂ ਦੀ ਤਰ੍ਹਾਂ, ਸੂਰਾਂ ਦੀ ਤਰ੍ਹਾਂ ਜੀਵਿਆ ਜਾ ਸਕਦਾ ਹੈ, ਪਰ ਵਾਕਿਆ ਹੀ ਗੁਰਮੁਖਾਂ ਦੀ ਤਰ੍ਹਾਂ, ਸੰਤਾਂ ਦੀ ਤਰ੍ਹਾਂ, ਭਗਤਾਂ ਦੀ ਤਰ੍ਹਾਂ, ਦੇਵਤਿਆਂ ਦੀ ਤਰ੍ਹਾਂ ਜੀਵਣਾ ਹੈ ਤਾਂ ਫਿਰ ਗੁਰੂ ਦੀ ਸ਼ਰਨ ਦੇ ਵਿੱਚ ਪੈਣਾ ਪਵੇਗਾ। ਐਸੀਆਂ ਰਹਿਮਤਾਂ ਦਾ ਮਾਲਕ ਪੂਰਾ ਸਤਿਗੁਰ ਹੈ। ਆਓ ਸਾਧ ਸੰਗਤ ਜੀ, ਗੁਰੂ ਵਾਲੇ ਬਣੋ, ਅੰਮ੍ਰਿਤ ਛਕੋ, ਸਿੰਘ ਸੱਜੋ, ਨਾਮ ਬਾਣੀ ਦੇ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਬਣਾਓ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ।
ਉਠਤ ਬੈਠਤ ਹਰ ਗੁਣ ਗਾਵੈ, ਦੁਖ ਦਰਦ ਭ੍ਰਮ ਭਾਗਾ, ਕਾਹੋ ਨਾਨਕ ਤਾਂ ਕੇ ਪੂਰ ਕਰਮਾ, ਜਾਂ ਕਾ ਗੁਰ ਚਰਨੀ ਮਨ ਲਾਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।